ਆਰਿਆ ਨਾ ਜਾਵਾ ਏਕ ਵਾਰ। ਕਹਿੰਦੇ ਇਹ ਮੈਂ ਤਾਂ ਉਹਦਾ ਇੱਕ ਵਾਲ ਵੀ ਨਹੀਂ ਕਥਨ ਕਰ ਸਕਦਾ, ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਉਹਦੇ ਸਰੀਰ ਦੇ ਵਿੱਚ ਜਿਹੜਾ ਇੱਕ ਰੋਮ ਹੈ, ਕਾਲ ਪੁਰਖ ਕੀ ਦੇਹਮੋ ਕੋਟ ਕ ਬਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ, ਕਹਿੰਦੇ ਮੈਂ ਤਾਂ ਉਹਦੇ ਇੱਕ ਵਾਲ ਨੂੰ ਵੀ ਕਥਨ ਨਹੀਂ ਕਰ ਸਕਦਾ, ਇੱਕ ਵਾਰੀ ਵੀ ਨਹੀਂ ਉਹਨੂੰ ਕਥਨ ਕਰ ਸਕਦਾ, ਮੈਂ ਉਹਨੂੰ ਕਥਨ ਹੀ ਨਹੀਂ ਕਰ ਸਕਦਾ। ਇੱਕ ਵਾਰੀ ਕਥਨ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨੇ ਜਨਮ ਲੰਘ ਜਾਂਦੇ ਨੇ, ਤਾਂ ਵੀ ਕਥਨ ਨਹੀਂ ਹੋ ਸਕਦਾ, ਉਹ ਕਥਨ ਹੋ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਕਥਨ ਕਰਨਾ ਔਖਾ ਹੈ। ਕਟਾਕਸ਼ ਦੇ ਅਰਥ ਹੁੰਦੇ ਨੇ ਕਈ, ਫਿਰ ਸਿੱਧ ਕਹਿੰਦੇ ਫਿਰ ਨਾ ਕਥਨ ਕਰੋ ਤੁਸੀਂ, ਫਿਰ ਉਹਦਾ ਨਾਮ ਹੀ ਕਿਉਂ ਲੈਂਦੇ ਹੋ ਜਿਹਨੂੰ ਕਥਨ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਇਹ ਚੰਗੀ ਗੱਲ ਹੈ ਵੀ ਜਿਹਨੂੰ ਆਪਾਂ ਕਥਨ ਨਹੀਂ ਕਰ ਸਕਦੇ ਉਹਦਾ ਨਾਮ ਹੀ ਨਾ ਲਓ, ਉਹਦੀ ਗੱਲ ਹੀ ਨਾ ਕਰੋ। ਵਾਰਿਆ ਨਾ ਜਾਵਾ ਏਕ ਵਾਰ, ਕਹਿੰਦੇ ਜੇ ਤੁਸੀਂ ਮੈਨੂੰ ਵਰਜਣਾ ਕਰੋਗੇ ਤਾਂ ਮੈਂ ਤੁਹਾਡੇ ਰੋਕਿਆ ਇੱਕ ਵਾਰ ਵੀ ਨਹੀਂ ਰੁਕਣਾ, ਮੈਂ ਤਾਂ ਹਮੇਸ਼ਾ ਉਸ ਅਕਾਲ ਪੁਰਖ ਦੀ ਮਹਿਮਾ ਕਰਦੇ ਹੀ ਰਹਿਣਾ। ਕਿਉਂਕਿ ਇਉਂ ਨਹੀਂ ਹੁੰਦਾ ਕਿ ਜੇ ਕਿਸੇ ਦੀ ਮਹਿਮਾ ਦਾ ਅੰਤ ਨਹੀਂ ਆਉਂਦਾ, ਪਰਮਾਤਮਾ ਦਾ ਅੰਤ ਨਹੀਂ ਪੈਂਦਾ, ਉਹਦਾ ਨਾਮ ਲੈਣਾ ਹੀ ਛੱਡ ਦਿਓ। ਨਾਮ ਤਾਂ ਉਹਦਾ ਅਸੀਂ ਹਮੇਸ਼ਾ ਹੀ ਲਵਾਂਗੇ। ਜਦੋਂ ਸਿੱਧਾਂ ਨੇ ਬਿਲਕੁਲ ਦੇਖਿਆ ਕਿ ਹੁਣ ਨਿਰੁੱਤਰ ਕਰਤਾ ਸਾਨੂੰ, ਕਹਿੰਦੇ ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਹੁਣ ਕੋਈ ਰਾਹ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਦਾ। ਮਹਾਰਾਜ ਕਹਿੰਦੇ ਉਹ ਇੱਕੋ ਹੀ ਚੀਜ਼ ਨਾਲ ਮਿਲਦਾ, ਭਾਣਾ ਮੰਨਣ ਨਾਲ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਉਹਨੂੰ ਇੱਕੋ ਹੀ ਗੱਲ ਕਹੋ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜੋ ਤੁਹਾਨੂੰ ਪਿੱਛੇ ਭਾਇਆ, ਜੋ ਅੱਜ ਭਾਉਂਦਾ, ਜੋ ਅੱਗੇ ਨੂੰ ਭਾਵੇਗਾ, ਉਹੀ ਕਾਰ ਭਲੀ ਹੈ, ਹੋਰ ਕੁਝ ਭਲਾ ਨਹੀਂ ਹੈ, ਜੇ ਤੈਨੂੰ ਭਾਉਂਦਾ ਬਸ। ਕਿਉਂਕਿ ਆਪਾਂ ਸਾਰੀ ਦਿਨੀ ਦੁਨੀਆਂ ਹੁਣ ਵੀ ਹੈ, ਇੱਕ ਅੱਧਾ ਹੀ ਕੋਈ ਹੋਵੇਗਾ ਜਿਹੜਾ ਕਹੇਗਾ ਰੱਬ ਠੀਕ ਕਰਦਾ, ਬਾਕੀ ਤਾਂ ਸਾਰੇ ਇਹੀ ਕਹਿੰਦੇ ਉਹ ਗਲਤੀ ਕਰਦਾ। ਕਿਉਂ ਬੰਦੇ ਨੂੰ ਤਾਂ ਆਪਣੀ ਪਈ ਹੈ ਵੀ ਜੇ ਮੀਂਹ ਪਾਤਾ ਤਾਂ ਜਿਨ੍ਹਾਂ ਨੇ ਕੂਲਰ ਵੇਚਣੇ ਉਹ ਕਹਿਣਗੇ ਰੱਬ ਨੇ ਬੜਾ ਮਾੜਾ ਕੀਤਾ, ਸਾਡੇ ਕੂਲਰ ਹੀ ਨਹੀਂ ਵਿਕਣੇ ਹੁਣ, ਸਾਡੇ ਤਾਂ ਹੁਣ ਏਸੀ ਨਹੀਂ ਵਿਕਣੇ। ਕਈਆਂ ਦੇ ਬਿਜ਼ਨਸ ਨੇ ਜਿਹੜੇ ਮੀਂਹ ਦੇ ਸੰਬੰਧ ਵਿੱਚ ਨੇ, ਜੇ ਮੀਂਹ ਪੈ ਗਿਆ ਉਹ ਕਹਿਣਗੇ ਹੁਣ ਸਾਡੀਆਂ ਚੀਜ਼ਾਂ ਵਿਕਣਗੀਆਂ, ਉਹ ਕਹਿੰਦੇ ਰੱਬ ਨੇ ਬੜਾ ਚੰਗਾ ਕੀਤਾ, ਲੈ ਹੁਣ ਸਾਡਾ ਵਪਾਰ ਵੱਧ ਜਾਏਗਾ। ਇਸ ਕਰਕੇ ਵਿਰੋਧੀ ਦੁਨੀਆਂ ਤਾਂ ਸਾਰੀ ਹੋਈ ਹੈ, ਸਾਰੇ ਜਣੇ ਕਹਿੰਦੇ ਨੇ ਰੱਬ ਨੇ ਹੁਣ ਨਹੀਂ ਚੰਗਾ ਕੀਤਾ, ਜੇ ਠੰਡ ਪੈ ਜੇ ਤਾਂ ਕਹਿੰਦੇ ਰੱਬ ਨੇ ਚੰਗਾ ਨਹੀਂ ਕੀਤਾ, ਗਰਮੀ ਪੈ ਜੇ ਤਾਂ ਨਹੀਂ ਚੰਗਾ ਕੀਤਾ। ਇਸ ਤਰ੍ਹਾਂ ਸਾਰੀ ਦੁਨੀਆ ਰੱਬ ਨੂੰ ਮਹਾਰਾਜ ਕਹਿੰਦੇ ਨਿੰਦੀ ਜਾਂਦੀ ਹੈ, ਪਰ ਨਿੰਦਣਾ ਨਹੀਂ, ਇਹੀ ਕਹਿਣਾ ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਸੱਚੇ ਪਾਤਸ਼ਾਹ ਜਿਹੜਾ ਤੈਨੂੰ ਭਾਉਂਦਾ, ਤੁਸੀਂ ਸਿਆਣੇ ਹੋ, ਤੁਸੀਂ ਸਭ ਠੀਕ ਕਰ ਰਹੇ ਹੋ, ਬਸ ਇਹ ਭਾਣੇ ਵਿੱਚ ਆ ਜਾਓ, ਰਜਾ ਵਿੱਚ ਆ ਜਾਓ, ਤੇ ਇਹ ਆਖੋ ਅਕਾਲ ਪੁਰਖ ਨੂੰ ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਨਿਰਾਕਾਰ ਵਾਹਿਗੁਰੂ, ਤੂੰ ਸਦਾ ਸਲਾਮਤ ਹੈ, ਪਿੱਛੇ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਜੋ ਤੈਨੂੰ ਭਾਉਂਦਾ ਉਹੀ ਕਾਰ ਭਲੀ ਹੈ, ਤੂੰ ਸਦਾ ਸਲਾਮਤ ਹੈ ਇਹ ਵਾਹਿਗੁਰੂ, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤੂੰ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ, ਪਾਲਣ ਵਾਲਾ, ਨਾਸ਼ ਕਰਨ ਵਾਲਾ ਹੈ। ਇਸ ਕਰਕੇ ਇਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਅਰਥਾਂ ਦਾ ਧਿਆਨ ਰੱਖੋ, ਅਰਥ ਤਾਂ ਬਹੁਤ ਹੋ ਜਾਂਦੇ ਨੇ ਪਰ ਮੁੱਖ ਅਰਥਾਂ ਦਾ ਧਿਆਨ ਰੱਖਣਾ ਚਾਹੀਦਾ, ਤਾਂ ਕਿ ਸੌਖੀ ਸੌਖੀ ਚੀਜ਼ ਨੂੰ ਆਪਾਂ ਸਮਝ ਸਕੀਏ। ਇਹ ਵਾਹਿਗੁਰੂ ਜੋ ਤੈਨੂੰ ਭਾਉਂਦਾ, ਤੇਰੀ ਸ਼ਕਤੀ ਦਾ ਮੈਂ ਕੀ ਵਰਣਨ ਕਰ ਸਕਦਾ, ਮੈਂ ਤਾਂ ਤੇਰਾ ਇੱਕ ਰੋਮ ਵੀ ਕਥਨ ਨਹੀਂ ਕਰ ਸਕਦਾ, ਜੋ ਤੁਹਾਨੂੰ ਭਾਉਂਦਾ ਉਹੀ ਭਲੀ ਗੱਲ ਹੈ, ਜਿਹੜਾ ਤੈਨੂੰ ਭਾਉਂਦਾ ਸੱਚੇ ਪਾਤਸ਼ਾਹ ਤੂੰ ਸਦਾ ਸਲਾਮਤ ਹੈ ਇਹ ਵਾਹਿਗੁਰੂ। ਇਉਂ ਨਾਲ ਨਾਲ ਮਨ ਦੇ ਅੰਦਰ ਅਰਥ ਦੀ ਵਿਚਾਰ ਚੱਲਦੀ ਰਹੇ ਬਾਣੀ ਪੜ੍ਹਦਿਆਂ, ਤੇ ਮਨ ਦੀ ਇਕਾਗਰਤਾ ਵੱਧਦੀ ਜਾਂਦੀ ਆਪਣੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ 16 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੇ ਨੇ। ਸੋ ਆਓ ਮਨ ਨੂੰ ਇਕਾਗਰ ਕਰਕੇ, ਸਿਮਰਨ ਕਰਕੇ ਪਰਮੇਸ਼ਰ ਦੇ ਨਾਲ ਜੁੜੀਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਹੁਣ ਅਣਗਿਣਤ ਸੰਸਾਰ ਦੀ ਮਿਥਿਆ ਦੱਸਦੇ ਨੇ ਕਿ ਅਸੰਖ। ਸੋ ਇਹ ਜਿਹੜਾ ਸ਼ੁਰੂ ਹੁੰਦੀ ਗਿਣਤੀ ਇਕਾਈ ਦਹਾਈ ਸੈਂਕੜਾ ਹਜ਼ਾਰ ਫਿਰ ਲੱਖ ਫਿਰ ਅੱਗੇ ਕਰੋੜ ਅਰਬ ਖਰਬ ਨੀਲ ਪਦਮ ਸੰਖ ਇੱਥੇ ਗਿਣਤੀ ਮੁੱਕ ਜਾਂਦੀ। ਸੰਖ ਸੰਖ ਅਖੀਰਲੀ ਗਿਣਤੀ ਇਦੋਂ ਅੱਗੇ ਫਿਰ ਆੜਾ ਲੱਗ ਜਾਂਦਾ ਅਸੰਖ ਅਣਗਿਣਤ। ਸਤਿਗੁਰੂ ਮਹਾਰਾਜ ਕਹਿੰਦੇ ਅਸੰਖ ਜਪ ਅਣਗਿਣਤ ਪ੍ਰਕਾਰ ਦੇ ਜਪ ਹਨ ਸੰਸਾਰ ਦੇ ਅੰਦਰ। ਸੋ ਇਹਦੇ ਵਿੱਚ ਕਈ ਪ੍ਰਕਾਰ ਦੇ ਜਿਹੜੇ ਜਪ ਨੇ ਕਰਨੇ, ਕਲਿਆਣਕਾਰੀ ਜਪ, ਸਵਾਧਾਇ ਜਪ, ਫਿਰ ਇਸੇ ਪ੍ਰਕਾਰ ਹੀ ਜਿਹੜੇ ਜਪ ਆਉਂਦੇ ਨੇ ਸੰਕਟ ਮੋਚਨ ਆਦਿਕ ਹੋਰ ਗ੍ਰੰਥਾਂ ਦੇ ਜਪ ਨੇ ਜਿਹੜੇ, ਇਸ ਤਰ੍ਹਾਂ ਇਹ ਜਿਹੜੇ ਜਪਾਂ ਦੇ ਨਾਂ ਨੇ ਕਈ ਪ੍ਰਕਾਰ ਦੇ ਜਿਹੜੇ ਅਸੰਖ ਅਣਗਿਣਤ ਹੀ ਜਪ ਨੇ। ਇਸ ਤਰ੍ਹਾਂ ਦੇ ਲੋਕ ਜਪ ਕਰਦੇ ਨੇ, ਜਪ ਕਰਨ ਵਾਲੇ ਬਹੁਤ ਨੇ, ਜਪ ਦੀ ਵਿਧੀ ਦੱਸਣ ਵਾਲੇ ਬੜੇ ਨੇ, ਜਪ ਦੇ ਗ੍ਰੰਥ ਬੜੇ ਨੇ, ਜਪ ਦੇ ਫਲ ਬੜੇ ਨੇ, ਅਣਗਿਣਤ ਪ੍ਰਕਾਰ ਦੇ ਜਪ ਹਨ ਜਿਨ੍ਹਾਂ ਜਪਾਂ ਦਾ ਕੋਈ ਅੰਤ ਨਹੀਂ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਜਪ ਅਣਗਿਣਤ ਪ੍ਰਕਾਰ ਦੇ ਜਪ ਨੇ ਤੇ ਅਸੰਖ ਭਾਉ ਭਾਉ ਕਹਿੰਦੇ ਪ੍ਰੇਮ ਨੂੰ, ਅਣਗਿਣਤ ਪ੍ਰਕਾਰ ਦੇ ਪ੍ਰੇਮ ਨੇ। ਸੋ ਕਈ ਪ੍ਰਕਾਰ ਦੇ ਪ੍ਰੇਮ ਨੇ, ਕਈ ਪ੍ਰਕਾਰ ਦੇ ਪ੍ਰੇਮੀ ਨੇ, ਕਈ ਪ੍ਰਕਾਰ ਦੇ ਪ੍ਰੇਮ ਗ੍ਰੰਥ ਨੇ ਤੇ ਸ਼੍ਰੋਮਣੀ ਪ੍ਰੇਮ ਮਹਾਰਾਜ ਨੇ ਕਿਹਾ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਤਰ੍ਹਾਂ ਇੱਕ ਪ੍ਰੇਮ ਇਹ ਹੈ ਕਿ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਇੱਕ ਪ੍ਰੇਮਾ ਭਗਤੀ ਹੈ ਇਹਦੇ ਵਿੱਚ। ਸਿਰਫ ਪ੍ਰੇਮ ਹੀ ਕੀਤਾ ਜਿਨ੍ਹਾਂ ਨੇ, ਪ੍ਰੇਮ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਅਣਗਿਣਤ ਪ੍ਰਕਾਰ ਦਾ ਪ੍ਰੇਮ ਹੈ, ਅਣਗਿਣਤ ਪ੍ਰਕਾਰ ਦੇ ਜਿਹੜੇ ਜਪ ਹਨ। ਇਸ ਤਰ੍ਹਾਂ ਉਹ ਪੰਸੂ ਜਾਪ ਕਰਨਾ, ਜਿਵੇਂ ਪਾਪਾਂ ਦੇ ਨਾਸ ਵਾਸਤੇ ਕਲਿਆਣਕਾਰੀ ਜਾਪ ਕਰਨਾ, ਇਹ ਸਾਰੇ ਪ੍ਰਕਾਰ ਦੇ ਜਪ ਸੰਸਾਰ ਕਰਦਾ। ਅਸੰਖ ਪੂਜਾ 16 ਪ੍ਰਕਾਰ ਦੀ ਹੀ ਪੂਜਾ ਨਹੀਂ, ਮਹਾਰਾਜ ਕਹਿੰਦੇ ਅਣਗਿਣਤ ਪ੍ਰਕਾਰ ਦੀ ਪੂਜਾ ਹੈ। ਕੋਈ ਅਰਗ ਕਰਦਾ ਹੈ, ਕੋਈ ਛਿੜਕਾਓ ਕਰਦਾ ਹੈ, ਕੋਈ ਧੂਫ ਲਾਉਂਦਾ ਹੈ, ਕੋਈ ਸਿਰ ਅਰਪਣ ਕਰਦਾ ਹੈ, ਕੋਈ ਪਾਣੀ ਦੀ ਸੇਵਾ ਕਰਦਾ ਹੈ। ਕਈ ਪ੍ਰਕਾਰ ਦੀ ਪੂਜਾ ਦਾ ਕੋਈ ਅੰਤ ਨਹੀਂ ਕਿ ਕਿੰਨੇ ਪ੍ਰਕਾਰ ਦੀਆਂ ਅਣਗਿਣਤ ਹੀ ਦੁਨੀਆਂ ਪੂਜਾ ਕਰਦੀ ਪਰਮੇਸ਼ਰ ਦੀਆਂ। ਇਹ ਸ਼ਾਂਤਕੀ ਜਿਹੜੀ ਬਿਰਤੀ ਹੈ ਨਾ, ਇਹਦੇ ਚ ਤਿੰਨ ਪੌੜੀਆਂ ਨੇ। ਇੱਕ ਸ਼ਾਂਤਕੀ ਹੈ, ਸਤੋ ਗੁਣ ਕਹਿੰਦੇ ਆ। ਦੂਸਰੀ ਪੌੜੀ ਜਿਹੜੀ ਉਹ ਤਮੋ ਗੁਣ ਦੀ ਹੈ, ਕੁਝ ਵਿੱਚ ਮਿਲ ਕੇ ਫਿਰ ਰਾਜਸੀ ਗੁਣ ਵੀ ਆਉਣਗੇ ਅੰਤ ਤੀਸਰੀ ਪੌੜੀ ਦੇ ਵਿੱਚ। ਕਿਉਂ ਰਜੋ ਤਮੋ ਸਤੋ ਤਿੰਨ ਪੌੜੀਆਂ ਨੇ ਇਹ, ਤੋ ਇਹ ਹੁਣ ਸ਼ਾਂਤਕੀ ਬਿਰਤਕੀ ਬਿਰਤੀ ਦੇ ਵਿੱਚ ਵਰਤ ਰਹੇ ਨੇ। ਅਸੰਖ ਤਪ ਤਾਓ ਅਣਗਿਣਤ ਪ੍ਰਕਾਰ ਦੇ ਤਪ ਨੂੰ ਤਾਉਣ ਵਾਲੇ ਹਨ, ਅਣਗਿਣਤ ਪ੍ਰਕਾਰ ਦੇ ਤਪ ਨੂੰ ਕਰਨ ਵਾਲੇ ਹਨ। ਬਹੁਤ ਸਾਰੇ ਜਿਹੜੇ ਜੀਵ ਨੇ ਉਹ ਤਪ ਕਰਦੇ ਨੇ, ਪੰਜ ਧੂਣੀਆਂ ਤਾ ਕੇ, ਸਵਾਹ ਮਲ ਕੇ, ਪਾਣੀ 'ਚ ਖੜ ਕੇ, ਪੁੱਠੇ ਲਟਕ ਕੇ, ਜਲ ਧਾਰੇ ਕਰਕੇ, ਕਈ ਵਰਖਾ ਹੀ ਸਹਾਰਦੇ ਨੇ, ਬਰਸਾਤ ਦੇ ਦਿਨਾਂ ਵਿੱਚ ਬਾਹਰ ਖੜ ਕੇ, ਇਹਨੂੰ ਵੀ ਤਪ ਮੰਨਦੇ ਨੇ। ਇੱਕ ਲੱਤ ਦੇ ਭਾਰ ਖੜਨਾ, ਇੱਕ ਹੱਥ ਉੱਪਰ ਨੂੰ ਕਰਨਾ, ਕਈ ਸਵਾਹ ਹੀ ਪਿੰਡੇ 'ਤੇ ਮਿਲੀ ਜਾਂਦੇ ਨੇ, ਭੁੱਖੇ ਰਹੀ ਜਾਂਦੇ ਨੇ, ਕਈ ਇਕੱਲਾ ਪਾਣੀ ਪੀਂਦੇ ਨੇ। ਮਹਾਰਾਜ ਕਹਿੰਦੇ ਇਸ ਪ੍ਰਕਾਰ ਅਣਗਿਣਤ ਪ੍ਰਕਾਰ ਦੇ ਤਪਾਂ ਨੂੰ ਕਰਨ ਵਾਲੇ ਬੇਅੰਤ ਜੀਵ ਸੰਸਾਰ ਦੇ ਅੰਦਰ ਤਪ ਕਰਦੇ ਨੇ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਣਗਿਣਤੀ ਗ੍ਰੰਥ ਨੇ ਸੰਸਾਰ ਦੇ ਅੰਦਰ, ਕੋਈ ਗ੍ਰੰਥਾਂ ਦਾ ਅੰਤ ਨਹੀਂ। ਜਿਨ੍ਹਾਂ ਦੇ ਵਿੱਚੋਂ ਵੇਦਾਂ ਦੇ ਪਾਠ ਨੂੰ ਮੁੱਖ ਮੰਨਿਆ ਅਥਵਾ ਮੁੱਖ ਦੇ ਨਾਲ ਵੇਦਾਂ ਦੇ ਪਾਠ ਨੂੰ ਬਹੁਤ ਸਾਰੇ ਲੋਕ ਕਰਦੇ ਨੇ। ਅਣਗਿਣਤ ਪ੍ਰਕਾਰ ਦੇ ਜਿਹੜੇ ਗ੍ਰੰਥ ਨੇ, ਇਹਨਾਂ ਗ੍ਰੰਥਾਂ ਵਿੱਚ ਅਣਗਿਣਤ ਪ੍ਰਕਾਰ ਦੇ ਫਲ ਲਿਖੇ ਹੋਏ ਨੇ, ਵਿਧੀਆਂ ਲਿਖੀਆਂ ਹੋਈਆਂ ਨੇ। ਇਹ ਸ਼ਾਂਤ ਰੂਪ ਜਿਹੜਾ ਹੈ, ਸ਼ਾਂਤ ਕੀ ਸੁਭਾਵ, ਉਹਨੂੰ ਕਥਨ ਕਰਦਿਆਂ ਕਹਿੰਦੇ ਨੇ ਅਸੰਖ ਜੋਗ ਮਨ ਰਹੇ ਉਦਾਸ, अणगिणत प्रकार का योग है संसार के अंदर, लय योग है, हठ योग है, मंत्र योग है, ध्यान योग है, ज्ञान योग है, अगरपत योग है, सगरपत योग, 44 प्रकार का योग, 101 प्रकार का कुल योग है। हुण लय योग दे विच बिरती सुते सिद्ध कोई करोड़ां चो एक बंदा हुंदा जिहदियां बिरतियां अपने आप ही कट्ठियां हो जांदियां, प्रमाण विपरजे निंद्रा विकल्प सिमरती, पंज बिरतियां अपने आप ही कईआं दियां सुते सिद्धी, सारी जिंदगी उहनां नूं विकार ही नहीं फुरदे, ਉਹ ਤਾਂ ਕੋਈ ਭਾਗਾਂ ਵਾਲਾ ਹੀ ਹੁੰਦਾ ਕਰੋੜਾਂ ਚ ਇੱਕ। ਕਈ ਮੰਤਰ ਦੇ ਨਾਲ ਆਪਣੀ ਬਿਰਤੀ ਨੂੰ ਰੋਕਦੇ ਨੇ, ਕਈ ਹੱਠ ਨਾਲ ਰੋਕਦੇ ਨੇ, ਕਈ ਪ੍ਰਕਾਸ਼ ਨਾਲ ਰੋਕਦੇ ਨੇ, ਆਪੋ ਆਪਣੀਆਂ ਵਿਧੀਆਂ ਨੇ ਹਰੇਕ ਪ੍ਰਕਾਰ ਦੀਆਂ, ਗਿਆਨ ਯੋਗ, ਧਿਆਨ ਯੋਗ, ਕਈ ਗਿਆਨ ਨਾਲ ਜੋੜਦੇ ਨੇ, ਕਈ ਧਿਆਨ ਨਾਲ ਬਿਰਤੀ ਰੋਕਦੇ ਨੇ, ਕਈ ਅਗਰਭੱਤ ਯੋਗ ਬਿਨਾਂ ਮੰਤਰ ਤੋਂ ਹੀ ਬਿਰਤੀ ਨੂੰ ਰੋਕਦੇ ਨੇ, ਸਵਾਸਾਂ ਨੂੰ ਚੜਾਉਂਦੇ, ਕਈ ਸਗਰਭੱਤ ਜਿਹੜੇ ਸਗਰਭੱਤ ਵਾਲੇ ਇਹ ਸਮੇਤ ਮੰਤਰ ਦੇ ਬਿਰਤੀ ਨੂੰ ਜੋੜਨ ਨੂੰ ਕਹਿੰਦੇ ਨੇ ਸਗਰਭੱਤ। ਮਨ ਰਹੇ ਉਦਾਸ, ਕਈ ਅਣਗਿਣਤੀ ਇਹੋ ਜਿਹੇ ਨੇ ਜਿਹੜੇ ਮਨ ਕਰਕੇ ਉਦਾਸ ਹੀ ਰਹਿੰਦੇ ਨੇ, ਉਹ ਪਰਾਮ ਰਹਿੰਦੇ ਨੇ, ਬਾਹਰ ਜੰਗਲਾਂ ਵਿੱਚ ਹੀ ਤੁਰੇ ਰਹਿੰਦੇ ਨੇ, ਜਾਂ ਦੁਨੀਆਂ 'ਚ ਰਹਿ ਕੇ ਘਰੇ ਰਹਿ ਕੇ ਵੀ ਉਦਾਸ ਰਹਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਜਿਹੜੇ ਇਹੋ ਜਿਹੇ ਅਣਗਿਣਤ ਯੋਗ ਕਰਨ ਵਾਲੇ ਨੇ ਉਹ ਉਦਾਸ ਰਹਿੰਦੇ ਨੇ, ਮਨ ਦੇ ਅੰਦਰ ਮਾਇਆ ਤੋਂ ਉਪਰਾਮ ਰਹਿੰਦੇ ਨੇ। ਇਸ ਤਰ੍ਹਾਂ ਦੇ ਲੋਕ ਯੋਗ ਕਰਦੇ ਅਣਗਿਣਤ ਪ੍ਰਕਾਰ ਦੇ, ਅਸੰਖ ਭਗਤ ਅਣਗਿਣਤੀ ਭਗਤ ਨੇ, ਕੋਈ ਭਗਤਾਂ ਦੀ ਗਿਣਤੀ ਨਹੀਂ। 4 ਪ੍ਰਕਾਰ ਦੇ ਭਗਤ ਤਾਂ ਸੁਤੇ ਸਿੱਧੀ ਗਿਣੇ ਨੇ ਆਪਾਂ ਨੇ, ਆਰਥ ਭਗਤ, ਦੁਖੀ ਹੋ ਕੇ ਭਗਤੀ ਕਰਨੀ, ਦੁਖੀ ਹੋ ਕੇ ਪ੍ਰਹਿਲਾਦ ਜੀ ਨੇ ਭਗਤੀ ਕੀਤੀ, ਦੁੱਖ ਹੋਇਆ ਤਾਂ ਭਗਤੀ ਕੀਤੀ। ਫਿਰ ਅਰਥਾ ਅਰਥੀ ਭਗਤ, ਕਿਸੇ ਮਤਲਬ ਲਈ ਭਗਤੀ ਕਰਨੀ, ਧਰੂ ਜੀ ਨੇ ਕੀਤੀ ਰਾਜ ਵਾਸਤੇ। ਅਨੰਤ ਭਗਤ, ਭਗਤ ਨਾਮਦੇਵ ਜੀ ਵਰਗੇ ਅਨੰਤ ਭਗਤ ਹੋਏ। ਅਨੰਤ ਭਗਤ ਉਹ ਹੁੰਦਾ ਜਿਹੜਾ ਕੇਵਲ ਇੱਕ ਨੂੰ ਹੀ ਮੰਨੇ। ਫਿਰ ਗਿਆਨੀ ਭਗਤ, ਬਾਬਾ ਬੁੱਢਾ ਜੀ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ, ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਵਿੱਚ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਆਦਿਕ, ਇਹ ਭਗਤ, ਇਹ ਗਿਆਨੀ ਭਗਤ ਹੋਏ ਨੇ, ਗਿਆਨਵਾਨ, ਸੰਪੂਰਨ ਗਿਆਨ ਵਿੱਚ। ਅੱਗੇ ਤੋਂ ਅੱਗੇ ਫਰਕ ਨੇ ਇਹਨਾਂ ਵਿੱਚ। ਸੋ ਜਿਵੇਂ ਭਗਤ ਨਾਮਦੇਵ ਜੀ ਨੂੰ ਜਦੋਂ ਬਾਹਰ ਕੱਢ ਦਿੱਤਾ ਮੰਦਰ ਵਿੱਚੋਂ, ਭਗਤ ਨਾਮਦੇਵ ਨੇ ਮੰਦਰ ਦੇ ਪਿੱਛੇ ਬਹਿ ਕੇ ਫਿਰ ਪਰਮੇਸ਼ਰ ਨੂੰ ਤਾਨੇ ਮਾਰੇ, ਕੀ ਫਾਇਦਾ ਤੇਰੀ ਭਗਤੀ ਦਾ, ਮੈਨੂੰ ਧੱਕੇ ਮਾਰਤੇ, ਤੇਰੀ ਪੈਜ ਪਛਾਉਂਦੀ ਹੋਏ ਲਾ, ਤੇਰੀ ਪੈਜ ਖਰਾਬ। ਪਰ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ, ਉਹਨੇ ਨਹੀਂ ਕਿਹਾ ਕੀ ਫਾਇਦਾ, ਇੰਨੀਆਂ ਪੰਜ ਬਾਣੀਆਂ ਪੜ੍ਹੀਆਂ, ਇੰਨਾ ਅੰਮ੍ਰਿਤ ਛਕਿਆ, ਮੇਰਾ ਬੰਦ ਬੰਦ ਕੱਟਤਾ, ਕਾਹਦਾ ਤੂੰ ਦਸਵੇਂ ਪਾਤਸ਼ਾਹ, ਕਾਹਦਾ ਰੱਬ ਹੈ, ਇਉਂ ਉਹਨਾਂ ਨੇ ਕੁਛ ਨਹੀਂ ਕਿਹਾ। ਉਹ ਕਹਿੰਦੇ ਕੱਟ ਵੀ ਸ਼ੁਰੂ ਕਰ, ਉਹਨਾਂ ਆਪਣਾ ਪਾਠ ਸੁਖਮਨੀ ਸਾਹਿਬ ਦਾ ਸ਼ੁਰੂ ਕਰ ਲਿਆ। ਇਹਨੂੰ ਕਹਿੰਦੇ ਗਿਆਨੀ ਭਗਤ, ਬੜਾ ਔਖਾ ਹੈ, ਇਹ ਚੌਥੀ ਅਵਸਥਾ ਦਾ ਭਗਤ ਬਣਨਾ ਬਹੁਤ ਔਖਾ ਹੈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਅਸੰਖ ਭਗਤ, ਬੜੇ ਭਗਤ ਹੋਏ ਸੰਸਾਰ 'ਚ, ਬੜੇ ਤਰ੍ਹਾਂ ਦੀਆਂ ਭਗਤੀਆਂ ਨੇ, ਬੜੇ ਤਰ੍ਹਾਂ ਦੇ ਫਲ ਨੇ, ਬੜਾ ਤਰ੍ਹਾਂ ਦੇ ਗ੍ਰੰਥ ਨੇ, ਕੋਈ ਅੰਤ ਨਹੀਂ ਹੈ। ਹੁਣ ਅਣਗਿਣਤ ਪ੍ਰਕਾਰ ਦੇ ਭਗਤਾਂ ਵਿੱਚੋਂ ਇੱਕ ਉਹ ਭਗਤ ਵੀ ਹੋਇਆ ਜਿਹਨੂੰ ਆੜਵੰਦ ਭਗਤ ਕਹਿੰਦੇ ਨੇ। ਸੋ ਜਿਵੇਂ ਸੁਣਾਇਆ ਸੀ ਕਿਸੇ ਨੇ ਉਹਨੂੰ, ਜਿਮੀਦਾਰ ਨੂੰ, ਕਿ ਵਿਸ਼ਨੂੰ ਜੀ ਦੇ ਇਉਂ ਬਸਤਰ ਨੇ, ਪੀਲੇ ਬਸਤਰ ਨੇ, ਇਉਂ ਆ, ਸਾਰਾ ਕੁਛ ਸੁਣਾਇਆ, ਗਦਾ ਹੈ, 4 ਹੱਥ ਨੇ, ਲੱਕ ਨੂੰ ਆੜਵੰਦ ਬੰਨਿਆ ਹੋਇਆ ਹੈ, ਬੈਲਟ ਜੀ ਹੁੰਦੀ ਹੈ ਸੋਨੇ ਦੀ ਆੜਵੰਦ। ਉਹ ਇੱਕੋ ਹੀ ਚੀਜ਼ ਨੂੰ ਯਾਦ ਰੱਖਿਆ ਉਹਨੇ ਵੀ ਆੜਵੰਦ, ਉਹਨੂੰ ਹੋਰ ਕੁਛ ਨਾ ਯਾਦ ਰਿਹਾ। ਉਹ ਇੱਕ ਜਗ੍ਹਾ ਦੇ ਉੱਤੇ ਬਹਿ ਕੇ ਆੜਵੰਦ 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 ਇਹੀ ਜਾਪ ਕਰਨ ਲੱਗ ਪਿਆ। ਵਿਸ਼ਨੂੰ ਜੀ ਕਹਿਣ ਲੱਗੇ, ਲਛਮੀ ਮੇਰਾ ਇੱਕ ਨਵਾਂ ਹੀ ਭਗਤ ਹੈ, ਮੇਰਾ ਨਵਾਂ ਹੀ ਨਾਂ ਰੱਖਿਆ ਉਹਨੇ। ਕਹਿੰਦੇ ਕੀ ਨਾਂ ਰੱਖਿਆ? ਕਹਿੰਦੇ ਆੜਵੰਦ। ਕਹਿੰਦੇ ਇਹ ਕੀ ਹੋਇਆ? ਕਹਿੰਦੇ ਉਹਨੇ ਸੁਣਿਆ ਤਾਂ ਸਾਰਾ ਕੁਛ ਸੀ, ਪਰ ਉਹਨੂੰ ਆੜਵੰਦ ਹੀ ਚੇਤੇ ਰਹਿ ਗਿਆ। ਇਸ ਕਰਕੇ ਇਹੋ ਜਿਹੇ ਵੀ ਭਗਤ ਨੇ ਜਿਹੜੇ ਆੜਵੰਦ ਦਾ ਹੀ ਜਾਪ ਕਰਦੇ ਨੇ।
ਜਿਵੇਂ ਭਗਤ ਰਾਮਾਨੰਦ ਜੀ ਨੇ ਕਿਹਾ ਸੀ ਭਾਜਾ ਲੋਟਾ ਮਾਰਾਂਗੇ, ਉਹਨੇ ਭਾਜਾ ਲੋਟਾ ਮਾਰਾਂਗੇ ਸਮਝਿਆ ਵੀ ਪਤਾ ਨਹੀਂ ਸਿਮਰਨ ਦਿੱਤਾ ਕੋਈ ਮੈਨੂੰ, ਉਹ ਵੀ ਭਗਤ ਹੈ। ਅਨੇਕ ਪ੍ਰਕਾਰ ਦੇ ਭਗਤ ਨੇ, ਕੋਈ ਕੈਸਾ ਭਗਤ ਹੈ, ਕੋਈ ਅਣਗਿਣਤ ਹੀ ਭਗਤ ਨੇ, ਅਸੰਖ ਗੁਣ, ਅਣਗਿਣਤ ਪ੍ਰਕਾਰ ਦੇ ਗੁਣ ਨੇ, ਸਤ ਸੰਤੋਖ, ਦਇਆ, ਧਰਮ, ਵਿਚਾਰ, ਸ੍ਰਵਣ, ਮੰਨਣ, ਅਧਿਆਸਨ, ਤਨ ਤਤ ਅੰਗ ਦਾ ਸੋਧਨ ਕਰਨਾ, ਇਹਨਾਂ ਦਾ ਕੋਈ ਅੰਤ ਨਹੀਂ, ਸ਼ੁਭ ਗੁਣਾਂ ਦਾ ਕੋਈ ਅੰਤ ਨਹੀਂ। ਫਿਰ ਗਿਆਨ ਕਈ ਪ੍ਰਕਾਰ ਦਾ ਹੈ, ਸੋ ਪਰਾ ਗਿਆਨ, ਅਪਰਾ ਗਿਆਨ, ਫਿਰ ਵਿਚਾਰ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਵਿਚਾਰ ਨੇ, ਆਪੋ ਆਪਣੇ ਹਰੇਕ ਦੇ ਵਿਚਾਰ ਨੇ, ਵਿਚਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਅਸੰਖ ਸਤੀ, ਅਣਗਿਣਤ ਪ੍ਰਕਾਰ ਦੀਆਂ ਸਤੀਆਂ ਹਨ ਸੰਸਾਰ ਦੇ ਵਿੱਚ, ਸੱਤ ਪ੍ਰਤੱਗੀ ਰਾਜੇ ਹਨ। ਸਤੀ ਉਹਨੂੰ ਕਹਿੰਦੇ ਨੇ ਗੁਰਮਤ ਅਨੁਸਾਰ, ਜਿਹਦੇ ਮਨ ਦੇ ਅੰਦਰ ਇੱਕੋ ਹੀ ਗੱਲ ਹੈ ਕਿ ਏਕਾ ਪੁਰਖ ਸਬਾਈ ਨਾਰ, ਜਿਨ੍ਹਾਂ ਦਾ ਧਿਆਨ ਸਿਰਫ ਆਪਣੇ ਪਤੀ ਵਿੱਚ ਹੈ, ਬਾਕੀ ਸਾਰੀ ਸ੍ਰਿਸ਼ਟੀ ਨੂੰ ਇਸਤਰੀਆਂ ਰੂਪ ਸਮਝਦੇ ਨੇ, ਉਹ ਸ਼੍ਰੋਮਣੀ ਸਾਰਿਆਂ ਨਾਲੋਂ ਸਤੀ ਗਿਣੀ ਜਾਂਦੀ। ਇੱਕ ਉਹ ਨੇ ਜਿਹੜੀਆਂ ਪਰਿਵਾਰ ਦੇ ਵਿੱਚ ਰਹਿੰਦੀਆਂ ਹੋਈਆਂ ਵੱਡਿਆਂ ਨੂੰ ਪਿਤਾ ਸਮਾਨ, ਬਰਾਬਰਦਿਆਂ ਨੂੰ ਭਰਾ, ਛੋਟਿਆਂ ਨੂੰ ਆਪਣੇ ਪੁੱਤਰ ਜਾਣਦੀਆਂ ਨੇ, ਇੱਕ ਇਹ ਬਿਰਤੀ ਹੈ। ਇੱਕ ਤੀਸਰੀ ਪ੍ਰਕਾਰ ਦੀਆਂ ਸਤੀਆਂ ਦੀ ਬਿਰਤੀ ਇਹ ਹੈ ਕਿ ਪਤੀ ਨੂੰ ਪਤੀ ਰੂਪ, ਪਰਮੇਸ਼ਰ ਰੂਪ ਜਾਣਨਾ, ਸਤਿਕਾਰ ਬਾਕੀਆਂ ਦਾ ਵੀ ਬਹੁਤ ਕਰਨਾ, ਸਹੁਰੇ ਦਾ, ਸੱਸ ਦਾ, ਜੇਠ ਦਾ, ਦਰਾਣੀ ਦਾ, ਐਸੀਆਂ ਵੀ ਸਤੀਆਂ ਹਨ। ਇੱਕ ਉਹ ਸਤੀਆਂ ਨੇ ਜਿਹੜੀਆਂ ਮਨ ਕਰਕੇ ਡੋਲ ਜਾਂਦੀਆਂ ਨੇ, ਸਰੀਰ ਕਰਕੇ ਕਾਇਮ ਰਹਿੰਦੀਆਂ ਨੇ, ਉਹਨੂੰ ਵੀ ਸਤੀਆਂ ਵਿੱਚ ਮੰਨਿਆ ਜਾਂਦਾ। ਇੱਕ ਉਹ ਸਤੀਆਂ ਨੇ ਜਿਹੜੀਆਂ ਮਨ ਕਰਕੇ ਡੋਲ ਜਾਂਦੀਆਂ ਨੇ, ਸਰੀਰ ਕਰਕੇ ਡੋਲਣਾ ਚਾਹੁੰਦੀਆਂ ਨੇ ਪਰ ਸਮਾਂ ਨਹੀਂ ਮਿਲਦਾ, ਉਹ ਵੀ ਸਤੀਆਂ ਨੇ ਜੇ ਬਚ ਜਾਣ ਤੇ ਅੰਤਮ ਸਮੇਂ ਤੱਕ। ਇੱਕ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਸਤੀਆਂ, ਤੀਜੇ ਪਾਤਸ਼ਾਹ ਮਹਾਰਾਜ ਕਹਿੰਦੇ ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲੰਨ, ਸਤੀਆਂ ਸਹੀ ਨਾਨਕਾ ਜੇ ਬਿਰਹ ਚੋਟ ਮਰਨ, ਬਿਰਹਾ ਦੀ ਚੋਟ ਨਾਲ ਹੀ ਮਰ ਜਾਂਦੀਆਂ ਜਿਵੇਂ। ਸੋ ਭਗਤ ਜੈਦੇਵ ਦੀ ਘਰ ਵਾਲੀ ਪਦਮਾਵਤੀ, ਉਹਨਾਂ ਦੀ ਇਸਤਰੀ ਸੀ, ਰਾਜਾ ਸੀ ਉਹ ਪੀਪਾ ਭਗਤ, ਸੀਤਾ। ਸੀਤਾ ਤੇ ਪਦਮਾਵਤੀ ਆਪਸ ਵਿੱਚ ਗੱਲਾਂ ਕਰਦੀਆਂ ਬੈਠੀਆਂ, ਉਹਨੇ ਆਪਣੀਆਂ, ਸੀਤਾ ਨੇ ਕਿਹਾ ਵੀ ਮੇਰੇ ਭਰਾ ਸਾਰੇ ਮਾਰੇ ਗਏ ਲੜਾਈ ਵਿੱਚ, ਫਿਰ ਮੇਰੀਆਂ ਭਰਜਾਈਆਂ ਨੇ ਜਾ ਕੇ ਅੱਗ ਵਿੱਚ ਸੜ ਕੇ ਸਤੀ ਹੋ ਗਈਆਂ। ਪਦਮਾਵਤੀ ਕਹਿਣ ਲੱਗੀ ਇਹਨੂੰ ਸਤੀਆਂ ਨਹੀਂ ਮੰਨਿਆ ਜਾਂਦਾ, ਇਹ ਤਾਂ ਜ਼ਬਰਦਸਤੀ ਹੈ। ਸਤੀ ਉਹ ਹੁੰਦੀ ਹੈ ਜਿਹੜੀ ਪਤੀ ਦੇ ਸੁਣ ਕੇ ਵੀ ਪ੍ਰਾਣ ਮੇਰੇ ਪਤੀ ਨੇ ਛੱਡ ਦਿੱਤੇ, ਪਤੀ ਦਾ ਵਿਛੋੜਾ ਸੁਣਦੀਆਂ ਹੀ ਮਰ ਜਾਂਦੀਆਂ ਉਹ। ਸੀਤਾ ਨੇ ਇਹ ਗੱਲ ਧਿਆਨ 'ਚ ਰੱਖੀ। ਇੱਕ ਦਿਨ ਰਾਜੇ ਪੀਪੇ ਨੂੰ ਕਹਿਣ ਲੱਗੀ ਕਿ ਤੁਸੀਂ ਜੰਗਲ ਵਿੱਚ ਭਗਤ ਜੀ ਨੂੰ ਸ਼ਿਕਾਰ ਨਾਲ ਲੈ ਜਾਓ, ਉੱਥੇ ਕਿਸੇ ਹਿਰਨ ਨੂੰ ਮਾਰ ਮੂਰ ਕੇ ਭਗਤ ਜੀ ਦੇ ਕੱਪੜੇ ਕਿਸੇ ਤਰੀਕੇ ਨਾਲ ਬਦਲੀ ਕਰਵਾ ਦਿਓ, ਕੱਪੜੇ ਹੋਰ ਪਹਿਨਾ ਦਿਓ, ਇਹਨਾਂ ਦੇ ਕੱਪੜਿਆਂ ਨੂੰ ਹਿਰਨ ਦਾ ਖੂਨ ਲਾ ਦਿਓ, ਹਿਰਨ ਦੇ ਖੂਨ 'ਚ ਲਵੇੜ ਕੇ ਜਾਂ ਕਿਸੇ ਵੀ ਜਾਨਵਰ ਦੇ ਖੂਨ 'ਚ ਲਵੇੜ ਕੇ ਭੇਜ ਦਿਓ ਇੱਥੇ। ਰਾਜੇ ਨੇ ਇਸ ਤਰ੍ਹਾਂ ਹੀ ਕੀਤਾ। ਜਦੋਂ ਉਹ ਕੱਪੜੇ ਲਪੇਟ ਕੇ ਘਰ ਭੇਜ ਦਿੱਤੇ, ਸੁਨੇਹਾ ਦਿੱਤਾ, ਸੀਤਾ ਨੇ ਗੱਲ ਕਹੀ ਪਦਮਾਵਤੀ ਆ ਤੇਰੇ ਪਤੀ ਦੇ ਕੱਪੜੇ ਆ ਗਏ, ਉਹਨੂੰ ਜਾਨਵਰ ਨੇ ਖਾ ਲਿਆ ਜੰਗਲ 'ਚ ਕਿਸੇ। ਪਦਮਾਵਤੀ ਉਸੇ ਵਕਤ ਹੀ ਸਰੀਰ ਛੱਡ ਗਈ, ਸੁਣਦਿਆਂ ਸਾਰੀ, ਬਸ ਉਹਨੇ ਇੰਨਾ ਹੀ ਸੁਣਿਆ ਕਿ ਮੇਰਾ ਪਤੀ ਸਰੀਰ ਛੱਡ ਗਿਆ, ਨਾਲ ਹੀ ਸਰੀਰ ਛੱਡ ਗਈ। ਫਿਰ ਸੀਤਾ ਨੇ ਬਹੁਤ ਪਛਤਾਵਾ ਕੀਤਾ। ਜੈਦੇਵੀ ਨੂੰ ਉੱਥੇ ਪਤਾ ਲੱਗ ਗਿਆ ਕਿ ਮੇਰੀ ਪਤਨੀ ਚੜ੍ਹਾਈ ਕਰ ਗਈ, ਛੇਤੀ ਨਾਲ ਵਾਪਸ ਆ ਗਏ। ਕਹਿੰਦੇ ਸੀਤਾ ਤੂੰ ਬਹੁਤ ਮਾੜਾ ਕੀਤਾ, ਤੈਨੂੰ ਪਤਾ ਸੀ ਇਹ ਸਾਰੀਆਂ ਸ਼੍ਰੋਮਣੀਆਂ ਸਤੀਆਂ ਵਿੱਚੋਂ ਸਤੀ ਹੈ। ਸੋ ਉਸ ਵਕਤ ਇਹ ਫਿਰ ਆ ਕੇ ਜਦੋਂ ਚੁੱਕ ਕੇ ਲਿਜਾ ਰਹੇ ਸਨ ਤਾਂ ਉਸ ਵਕਤ ਆ ਕੇ ਗਿਆਨ ਦੇਵ ਭਗਤ ਨੇ ਇਹਦੀ ਪਤਨੀ ਨੂੰ ਫਿਰ ਸੁਰਜੀਤ ਕਰ ਦਿੱਤਾ ਸੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਅਣਗਿਣਤ ਪ੍ਰਕਾਰ ਦੀਆਂ ਸਤੀਆਂ ਹਨ ਸੰਸਾਰ ਦੇ ਵਿੱਚ। ਸੋ ਐਸਾ ਹੀ ਅਧਿਆਤਮਕ ਰਮਾਇਣ ਪੰਡਿਤ ਗੁਲਾਬ ਸਿੰਘ ਜੀ ਨੇ ਲਿਖੀ ਹੈ, ਰਾਮ ਚੰਦਰ ਜੀ ਸੀਤਾ ਨੂੰ ਸੁਣਾਉਂਦਿਆਂ ਕਹਿੰਦੇ ਨੇ, ਕਹਿੰਦੇ ਜਿਹੜੀ ਸਤੀਆਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਨੇ, ਜਿਹੜੀ ਆ ਸਾਰੀ ਜ਼ਿੰਦਗੀ ਆਪਣੇ ਮੂੰਹ ਵਿੱਚੋਂ ਕੋਈ ਭੈੜੀ ਗੱਲ ਨਾ ਕਰੇ, ਉਹ 500 ਸਾਲ ਸਵਰਗਾਂ 'ਚ ਰਹਿੰਦੀ ਸੀਤਾ ਆਪਣੇ ਪਤੀ ਸਮੇਤ, ਜਿਹੜੀ ਸਾਰੀ ਜ਼ਿੰਦਗੀ ਸਰੀਰ ਕਰਕੇ ਬਚੀ ਰਹੇ ਤੇ ਜਿਹੜੀ ਮਨ ਕਰਕੇ ਬਚੀ ਰਹੇ, मन विच भी विकार ना आउण, वह हजार साल रहिंदी आ स्वर्गां दे विच। जिहड़ी शरीर करके बची रहे, मन करके बची रहे, बाणी करके बची रहे, वह सती इंद्र की उम्र तक उत्थे रहिंदी आ। इंद्र की उम्र बहुत लंबी है, जब तक स्वर्ग रहेगा उदों तक वह रहेगी। कहिंदे इस तों उपर भी कोई सती है, तां रामचंद्र जी कहण लगे इहदे तों उत्ते एक सती होर है जिहड़ी अपने पति नूं ही पति समझदी है, दूजियां नूं समझदी बिल्कुल कुछ ही नहीं, वह समझदी एवें इस्त्रियां तुरियां फिरदियां है। कहिंदे महाराज उस सती का की बनता है? रामचंद्र जी कहिंदे वह अमर हो जाती है, अपने पति के समेत वह सचखंड नूं चली जाती है। तो इस करके सतगुरु महाराज कहिंदे अणगिणत प्रकार दीआं सतियां ने। इसे प्रकार गुरसिख ने भी सती गुणा धारण करना है, वड्डियां नूं मावां, बराबरदियां नूं भैणां, छोटियां नूं धीआं दी निगाह नाल देखना। बीबियां ने इसे प्रकार वड्डियां नूं पिता, बराबरदियां नूं भरा, छोटियां नूं पुत्रां दी निगाह नाल देखना। महात्मा ने भी इसे तरह ही करना, बराबरदियां नूं जिहड़ा वड्डियां नूं भरा जाण के पिता जाण के उपदेश करना, उहनां तों उपदेश लैणा, बराबरदियां नूं भरा जानना, छोटियां नूं पुत्र जाण के उपदेश करना। इस तरह असंख दातार, अणगिणत प्रकार दे दातार हन। सो जिवें सतियां मन संतोख उपजै, कई तां इहे जे ने दाते जिन्हां दे मन विच संतोख पैदा हुंदा दान करके, बई वाहिगुरु ने मैनूं बख्शिया मैं अगे इहनूं देवां, कोई गल नहीं वंड के छकदे हां। इक हुंदे ने जिहड़े देणा कै विचार, इक उह ने जिहड़े देण दा विचार करदे ने, जे इन्ने दान करिए इन्ने मिलणगे, आह दान करिए आह मिलेगा, वह सोचते ही रहिंदे ने। एक दे दे मंगा, एक दे दे के फिर मंगदे रब तो, ढेली दे के हवेली मंगदे ने, गंढा दे के फिर संडा मंगना परमात्मा दे प्राणियां बोलियां ने। वाहिगुरु मैं सूई दान कीती है, मैनू कदों स्वर्ग मिलणगे, या निकी निकी गल ते जिहड़े मंगदे रहिंदे ने। दे दे मंगा सहसा गुणा, हजारां गुणा मंगदे ने। एक ओ ने जिहड़े सोभ करे संसार, एक दाते ओ ने जिहड़े संसार दे अंदर अपनी शोभा मंगदे ने कि मेरा नाम लिखो बाहर पत्थर ते, या मेरे नाम ते लंगर ला के दूर तक कसोरे पत्तलां खंडा देनिया, वी इहदे नाल साडा नाम हो जाएगा। सिर्फ अपना नाम चमकाउण लई लंगर करना, नाम चमकाउण लई होर धार्मिक कम करने, इहो जे लोक ने जिहड़े शोभा वास्ते कर्म करदे ने। क्यों कई ओ दाते ने जिहड़े सारयां नूं वंड के छकदे ने और कहिंदे वाहिगुरु ने मैनूं दित्ता है, तुसी अगे सारे मिलके छको। यों रब दे प्यारे दाते हन। वाहे गुरु, वाहे गुरु, वाहे गुरु, वाहे गुरु, करना कले कले भरावान नहीं जानना, फिर छोटिया बच्चे जान के चंगा उपदेश करना, हमेशा चंगे पासे लाना। इस तरह महाराज कहें अपने जीवन ढाल लो। सो इस तरह ही असंख सूर मोह पखसार, जिहड़ा असंख सती असंख दातार तक है। ये सृष्टि जिवें तीन तरह की कथन की है, शांत की सृष्टि, फिर तामसी सृष्टि, राजसी सृष्टि, हुण तक तां शांत की सृष्टि का कथन होया, हुण राजसी सृष्टि का कथन करदिआं होइआं कहिंदे ने असंख सूर मोह पख सार। असंख अणगिणत ही सूर सूरमे जिहड़े ने, वो मोह मोह दे उत्ते बिना ढाल लिया ही सार तत लोहे नूं भखदे ने, भाव खांदे ने। ऐसे भी योधे हन जिहड़े कहिंदे ढाल दी मैनूं लोड़ ही नहीं, जंग दे विच जा के लड़दे ने, वीर पार बड़े बरियार बरियार, वह जड़े बड़े बड़े वीर अपार ने, बड़े तकड़े योधे ने, बड़े बरियार बरियार हुंदा बहुत तकड़ा योधा। अब सार है सार की धार पछैया, ਉਹ ਜਿਹੜੇ ਲੋਹੇ ਨੂੰ ਆਪਣੇ ਮੂੰਹ ਦੇ ਉੱਤੇ ਸਹਾਰਦੇ ਨੇ, ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਸਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਉਹ ਜਿਹੜੇ ਐਸੇ ਯੋਧੇ ਨੇ ਲੜਨ ਵਾਲੇ ਮੈਦਾਨੇ ਜੰਗ ਦੇ ਵਿੱਚ ਮੂੰਹ ਦੇ ਉੱਤੇ ਸੱਟਾਂ ਸਿੱਧੀਆਂ ਸਹਾਰਦੇ ਨੇ, ਜਿਹੜੇ ਮੈਦਾਨੇ ਜੰਗ ਦੇ ਵਿੱਚ